जप लै वाहे गुरु दा नाम मना मेरिया, जप लै वाहे गुरु दा नाम, जप लै वाहे गुरु दा नाम मना मेरिया, जप लै वाहे गुरु दा नाम, ओ बंदिया जप लै वाहे गुरु दा नाम। हो कर्मा दे नाल तैनू मिली है मनुखा जूनी, वाहे गुरु दा शुक्र गुजार तू, वाहे गुरु दा शुक्र गुजार तू।
हो तेरे बस की है एमे मार का तो करी जाने, दिलो इस चंद्रे नू मार तू, दिलो इस चंद्रे नू मार तू।
देवेगा सुमत मना गुरु ग्रंथ साहिब जी, देवेगा सुमत मना गुरु ग्रंथ साहिब जी दे, चरणा च कर प्रणाम, ओ बंदिया चरणा च कर प्रणाम।
जप लै वाहे गुरु दा नाम मना मेरिया, जप लै वाहे गुरु दा नाम, जप लै वाहे गुरु दा नाम मना मेरिया, जप लै वाहे गुरु दा नाम, ओ बंदिया जप लै वाहे गुरु दा नाम।
सेवा बंदगी दा साधन गुरह ने दसे, सेवा दसे संगत कमाई जा, संगत ना मिल के कमाई जा।
हो मिली है 84 लाख जून चो उत्तम जूनी, जीवन नु सफल बनाई जा, जीवन नु सफल बनाई जा।
सेवा ते बंदगी दा साधन गुरह ने दसे, संगत ना मिल के कमाई जा, संगत ना मिल के कमाई जा।
हो मिली है 84 लाख जून चो उत्तम जूनी, जीवन नु सफल बनाई जा, जीवन नु सफल बनाई जा।
बीतिया वक्त मोड़ हाथ कदे आमदा नहीं, बीतिया वक्त मोड़ हाथ कदे आवदा नहीं, पैना जावे जिंदगी दी शाम, ओ बंदिया पैना जावे जिंदगी दी शाम।
जप लै वाहे गुरु दा नाम मना मेरिया, जप लै वाहे गुरु दा नाम, ओ बंदिया जप लै वाहे गुरु दा नाम। भगतां दा पूरदा ओ पक्ष ओ, भगतां दा पूरदा है पक्ष ओ, पत्थरां ते पापियां नूं तार देवे प्रभु मेरा, भगतां दा पूरदा है पक्ष ओ, भगतां दा पूरदा है पक्ष ओ। जप ला वाहे गुरु दा नाम मना मेरे आ जप ला वाहे गुरु दा नाम ओ बंदे आ जप ला वाहे गुरु दा नाम
ਦੀ ਅਰਦਾਸ ਸੱਚੇ ਪਾਤਸ਼ਾਹ ਜੀ ਨਦਰ ਸਵੱਲੀ ਦੇ ਵਕਾਰ ਜੀ ਨਦਰ ਸਵੱਲੀ ਦੇ ਵਕਾਰ ਜੀ
ਜੀਨੇ ਜੀਨੇ ਜਪਿਆ ਨਾਮ ਸੱਚੇ ਪਾਤਸ਼ਾਹ ਦਾ ਸਭ ਦੀ ਹੀ ਝੋਲੀ ਦੇਵੇ ਪਾਰ ਜੀ ਸਭ ਦੀ ਹੀ ਝੋਲੀ ਦੇਵੇ ਪਾਰ ਜੀ
ਧਰਤੀ ਦੇ ਕਾਣ ਕਾਣ ਵਿੱਚ ਉਹੀ ਵੱਸਦਾ ਏ ਧਰਤੀ ਦੇ ਕਾਣ ਕਾਣ ਵਿੱਚ ਉਹੀ ਵੱਸਦਾ ਏ ਦਿਸਦੀ ਜੋ ਦੁਨੀਆ ਤਮਾਮ ਉਹ ਬੰਦਿਆ ਦਿਸਦੀ ਜੋ ਦੁਨੀਆ ਤਮਾਮ
ਜਪ ਲੈ ਵਾਹਿਗੁਰੂ ਦਾ ਨਾਮ ਮੈਨਾ ਮੇਰਿਆ ਜਪ ਲੈ ਵਾਹਿਗੁਰੂ ਦਾ ਨਾਮ
ਜਪ ਲੈ ਵਾਹਿਗੁਰੂ ਦਾ ਨਾਮ ਮਨਾ ਮੇਰਿਆ ਜਪ ਲੈ ਵਾਹਿਗੁਰੂ ਦਾ ਨਾਮ ਉਹ ਬੰਦਿਆ ਜਪ ਲੈ ਵਾਹਿਗੁਰੂ ਦਾ ਨਾਮ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਛ ਸਮੇਂ ਲਈ ਆਪ ਸੰਗਤ ਦੇ ਰੂਬਰੂ ਖਲੋ ਕੇ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਕੋਈ ਅਲੌਕਿਕ ਅਤੇ ਲਾਸਾਨੀ ਪੰਨਾ ਆਪ ਜੀ ਦੀ ਸੇਵਾ ਵਿੱਚ ਕਹਿਣਾ ਆਰੰਭ ਕੀਤਾ ਜਾਏ ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਦੇ ਲਾਸਾਨੀ ਪੰਨੇ 'ਤੇ ਕੇਂਦਰਿਤ ਕਰਾਂ ਆਓ ਸਭ ਤੋਂ ਪਹਿਲਾਂ ਮਨਾਂ ਦੀ ਇਕਾਗਰਤਾ ਲਈ ਆਪਣੀ ਜ਼ਬਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਆਪਾਂ ਸਾਰੇ ਫਤਿਹ ਦਾ ਸਿਮਰਨ ਕਰੀਏ ਸਾਰੀ ਸੰਗਤ ਫਤਿਹ ਪ੍ਰਵਾਨ ਕਰਕੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਬਿਲਕੁਲ ਨਿਮੇਕਲੀ ਹੈ ਇੱਥੋਂ ਤੱਕ ਕਿ ਪੂਰੇ ਸੰਸਾਰ ਦੇ ਇਤਿਹਾਸ ਵਿੱਚ ਇਹਦਾ ਕੋਈ ਬਦਲ ਨਹੀਂ ਸਿੱਖ ਕੌਮ ਜਿਹਨੂੰ ਕਹਿ ਦਿੱਤਾ ਜਾਏ ਸ਼ਹੀਦਾਂ ਦੀ ਕੌਮ ਹੈ ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਕਈ ਪੱਖਾਂ ਤੋਂ ਬਿਲਕੁਲ ਅਦੁੱਤੀ ਅਤੇ ਲਾਸਾਨੀ ਹੈ ਦੁਨੀਆਂ ਵਿੱਚ ਇਹਦਾ ਕੋਈ ਸੰਸਾਰ ਵਿੱਚ ਇਹਦਾ ਕੋਈ ਬਦਲ ਨਹੀਂ ਇਸ ਗੱਲ ਨੂੰ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕਲਮ ਨਾਲ ਲਿਖਿਆ ਮਹਾਰਾਜ ਕਹਿੰਦੇ ਨੇ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੁਆ ਗੁਰੂ ਤੇਗ ਬਹਾਦਰ ਮਹਾਰਾਜ ਵਰਗਾ ਕਰਨੀ ਨਾਮਾ ਕਿਸੇ ਹੋਰ ਨੇ ਕੀਤਾ ਨਹੀਂ ਪਰ ਸਾਡੇ ਇਤਿਹਾਸ ਵਿੱਚ ਸ਼ਹੀਦਾਂ ਦੇ ਸਰਤਾਜ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹਾ ਗਿਆ ਕੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਗੁਰੂ ਅਰਜਨ ਦੇਵ ਮਹਾਰਾਜ ਤੋਂ ਵੱਡੀ ਹੈ ਸਮਝਣ ਵਾਲਾ ਨੁਕਤਾ ਹੈ ਕਿਉਂਕਿ ਸ਼ਹੀਦਾਂ ਦੇ ਸਰਤਾਜ ਹੋਣ ਦਾ ਮਾਣ ਕੇਵਲ ਅਤੇ ਕੇਵਲ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਹਿੱਸੇ ਵਿੱਚ ਹੈ ਪਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਕਈ ਪੱਖਾਂ ਤੋਂ ਇੰਨੀ ਲਾਸਾਨੀ ਹੈ ਇੰਨੀ ਨਿਵੇਕਲੀ ਹੈ ਕਿ ਦੁਨੀਆਂ ਦੇ ਇਤਿਹਾਸ ਵਿੱਚ ਮੈਂ ਜਿਵੇਂ ਕਹਿ ਕੇ ਆਇਆ ਇਹਦਾ ਕੋਈ ਬਦਲ ਨਹੀਂ ਦੁਨੀਆਂ ਦੇ ਜਿੰਨੇ ਵੀ ਸ਼ਹੀਦਾਂ ਦਾ ਇਤਿਹਾਸ ਪੜ੍ਹੋਗੇ ਆਪਣੀ ਕੌਮ ਲਈ ਸ਼ਹੀਦ ਹੋਏ ਆਪਣੇ ਧਰਮ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਆਪਣੇ ਧਰਮ ਦੀ ਬੇਅਦਬੀ ਨੂੰ ਰੋਕਣ ਵਾਸਤੇ ਸ਼ਹੀਦ ਹੋਏ ਆਪਣੇ ਦੇਸ਼ ਦੀ ਰਾਖੀ ਕਰਨ ਵਾਸਤੇ ਸ਼ਹੀਦ ਹੋਏ ਪਰ ਜੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਕੋਈ ਸ਼ਹੀਦ ਹੋਇਆ ਦੁਨੀਆਂ ਦੇ ਇਤਿਹਾਸ ਵਿੱਚ ਉਹ ਕੇਵਲ ਅਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਹੈ ਤਿਲਕ ਦੇ ਜੱਜੂ ਹਿੰਦੂ ਧਰਮ ਦੇ ਲਾਹੇ ਜਾ ਰਹੇ ਸਨ ਪਰ ਉਹਨਾਂ ਦੀ ਉਸ ਧਰਮ ਦੀ ਰਾਖੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਬਲੀਦਾਨ ਦਿੱਤਾ ਇੱਕ ਵਾਰੀ ਸਾਰੀ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਹਾਨ ਕਮਾਈ ਦਾ ਧਿਆਨ ਧਰ ਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਓ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦੇ ਕੁਝ ਪੰਨਿਆਂ 'ਤੇ ਚਾਟ ਮਾਰਨ ਦਾ ਯਤਨ ਕਰੀਏ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਦੀ ਗੱਲ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਉਸ ਪਾਸੇ ਝਾਤੀ ਮਾਰਨੀ ਪੈ ਗਈ ਕਿ ਦਿੱਲੀ ਦੇ ਤਖ਼ਤ ਵਿੱਚ ਕੀ ਕੁਝ ਹੋ ਰਿਹਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨ ਦਾ ਹੁਕਮ ਬਾਦਸ਼ਾਹ ਔਰੰਗਜ਼ੇਬ ਦਿੰਦੇ ਅਤੇ ਔਰੰਗਜ਼ੇਬ ਬਾਬਤ ਜਦੋਂ ਦੁਨੀਆਂ ਦੇ ਲੋਕ ਕੁਝ ਲਿਖਣ ਲੱਗਦੇ ਨੇ ਕਹਿਣ ਲੱਗਦੇ ਨੇ ਉਹਨਾਂ ਦੀ ਕਲਮ ਸਾਥ ਨਹੀਂ ਦਿੰਦੀ ਏਡਾ ਉਹ ਜ਼ਾਲਮ ਹੈ ਏਡਾ ਉਹ ਹੰਕਾਰੀ ਹੈ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਨੇੜੇ ਤੋਂ ਸਮਝਣ ਵਾਸਤੇ ਸਾਨੂੰ ਔਰੰਗਜ਼ੇਬ ਦੇ ਪਿਛੋਕੜ ਵੱਲ ਝਾਤੀ ਮਾਰਨੀ ਪਏਗੀ ਉਹਦੇ ਇਤਿਹਾਸ ਨੂੰ ਕਹਿਣ ਦਾ ਮੇਰਾ ਮੰਤਵ ਨਹੀਂ मैं ते अपने गुरु की गल करनी है, गुरु की वडियाई करनी है, गुरु तेग बहादुर महाराज के करनी नामे की गल आप नाल सांझी करनी है। पर इहदे लई सानूं जरूरी है कि असीं उस गल वल झाती मारीए कि औरंगजेब इन्ना जालम क्यों बनिया। जेकर बच्चों ने सवाल कर दिता, जो बच्चा जन्म लैंदा माँ के पेट में तो जालम नहीं हुंदा, वह तो अत्याचार करन वाला नहीं हुंदा। पर क्यों औरंगजेब इन्ना जालम बन गया, क्यों इन्ना अत्याचारी बन गया, ये कुछ कारण पिछोकड़ लभने पैणगे। शैतान तो है, वह क्यों इन्ना जालम बनिया, मैं आने वाले दिनों में यह विचार भी आप जी ने साझी करांगा। लेकिन गुरु तेग बहादुर महाराज की शहीदी तक का जिहड़ा संखेप जिहा इतिहास है, मैं उहदे ते तुहाडी एक पंछी झात पाउणी चाहांगा। बादशाह शाहजहान जिहड़ा औरंगजेब का बाप है, उहदे चार बेटे ने ते दो लड़कियां ने। वड्डे नौ है दारशको, मुराद, शुजा अते चौथा औरंगजेब। लड़कियां ने जहां आरा ते रोशन आरा। इन्हां विचों बादशाह शाहजहान सब तो ज़्यादा विश्वास करदा अपने वड्डे पुत्र दारशको ते। बीमार रहिंदा है शाहजहान, बीमार रहिंदा है, आगरे विच रह के हकूमत चलाउंदा है, लेकिन हकूमत का ज़्यादा जिहड़ा कारोबार है वह दारशको चलाउंदा है। वड्डा बेटा है बादशाह शाहजहान। इन्हां विचों दो जिहड़े शुजा ते मुराद ने करमबार गुजरात ते बंगाल में गवर्नर लगे हुए ने, ते औरंगजेब आप दक्खण विच है। इन्हां नूं इलाकिआं दा इंचार्ज बनाया गया, अज दे शब्दां विच कह दिओ मुखी बनाया गया, मुख्तार आम बनाया गया, तुसीं इस इलाके का प्रबंध करो। तो औरंगजेब नूं इस गल की खबर है, सब तो छोटा है लेकिन शैतान है। इहनूं इस गल का पता है कि बाप बीमार है, ऐसा ना होवे कि मेरा बाप मेरे वड्डे भरा नूं गद्दी दे जावे, क्योंकि परंपरा ऐसी कि बाप तो बाद पिता पुरखी राज, बाप तो बाद गद्दी अक्सर उहदे वड्डे बेटे नूं मिलदी सी, वड्डा बेटा ही जिम्मेवार बनदा सी। ते औरंगजेब ने अपने नाल अपने एक भरा मुराद नूं गंढिया। मुराद बड़ा बहादुर सूरमा है, इहदे हथ विच जदों तलवार आउंदी है बड़ी बहादुरी नाल मैदाने जंग विच लड़दा है, लेकिन नीति पक्षों बहुत कमजोर है। कुदरत सारे गुण इक्को बंदे नूं दे के नहीं तोड़दी। कुछ बंदे बड़ी सियाणी गल करदे ने, लेकिन प्रैक्टिकल जीवन विच जदों जांदे ने उह अपनी गल नूं आप कर दिंदे ने। दुनिया विच ऐसे बंदे मिल जांदे। कुछ बंदे गल नहीं करदे लेकिन फैसला समें ते ठीक लैंदे ने। कुदरत वख-वख बंदियां नूं वख-वख गुण दे के तोड़दी। ते मुराद लड़न नूं बड़ा तेज है, बहादुर है, लेकिन नीति पक्षों उन्ना कमजोर है। तो औरंगजेब ने उहदी इह कमजोरी का लाहा लिया, उहनूं आख्या मुराद मैं ते फकीर मंदा, मैनूं ते राज करन दा कोई चा नहीं, ते मैं चाहुंदा भी कितें दारशको दिल्ली दे तख्त दा मालक ना बन जाए। सानूं दोनां नूं रल के कुछ ऐसा उद्यम करना चाहिए कि राजगद्दी दारे कोल ना चली जाए, दारशको कोल राजगद्दी चली ना जाए, वो पिता का वारस ना बन जाए। मुराद इहदे झांसे विच आ गया। इन्होंने रल के दोनों फौजां दे नाल आगरे वल कूच कर दिता, ताकि दारशको नूं मार दिता जाए ते राजगद्दी दा मालक ये आप बन जाण। औरंगजेब ने नीति यह बनाई कि मुराद तू बादशाह बनेगा, मैं तो फकीर हाँ, मैं तो टोपियां बुण मुड़ के गुजारा करना, जां मैं अल्लाह की बंदगी करनी है, जां मैं खुदा की बंदगी करनी है, मैनूं राज करन दी कोई इच्छा नहीं। मुराद झांसे विच आ गया। इन्होंने जो हमला किया आगरे वालू अपनी फौजां दा कूच किया, तो उधरों सजा जिहड़ा इन्हां दा तीजा भरा है उहनूं पता लग गया। उन्हें आख्या कि राजगद्दी है जिहड़ी, उहनूं भी उकसाया कि राजगद्दी मुराद जां औरंगजेब विचों कोई लै ना जावे। वह भी अपनी फौजां लैके दारशको नाल लड़न वास्ते आया। हुण दारशको आप की करदा है, उहने अपने पुत्र सुलेमान नूं भेजिया कि तू सजा दीआं फौजां दे नाल लड़, ते आप अपनी फौजां लैके वह औरंगजेब अते मुराद दीआं फौजां दे सामने आ गया। उधरों ते दारशको दा बेटा जिहड़ा उहदे कोल हार खा के, वह हार खा के सजा दे कोलों दौड़ गया, लेकिन इधर सी जिहड़ा सजा उहदे कोल हार खा के दौड़ गया, सुलेमान जित गया। लेकिन दूजे बन्ने मुराद अते औरंगजेब दीआं फौजां नाल मुकाबला दारशको दीआं फौजां कर ना सकियां, दारशको नूं गिरफ्तार कर लिया, ते जाके बाप शाहजहां नूं भी कैद कर लिया। हुण बाप नूं भी कैद विच पा लिया, ते अपने वड्डे भरा नूं भी कैद विच पा लिया, ते हुण गल रहेगी मुराद दी। सजा ते हार खा के दौड़ गया ना दारशको दे बेटे कोलों, हुण गल रहेगी मुराद दी। ते औरंगजेब ने सोचिया मेरे रस्ते दा रोड़ा हुण मुराद है, दारशको तां मेरी कैद विच है, बाप मेरी कैद विच है, सुजा अपने जीवन का अंतम समा बिता के खत्म हो चुके हैं, हुण मैं किसे तरीके ये मेरे रास्ते का जिहड़ा रोड़ा है मुराद इहनू दूर कर दिया। ते बड़ी शैतानी दे नाल इहने मुराद दे जीवन का अंत किया, मुराद खत्म हो गया। तो औरंगजेब बिल्कुल सारे पासियां तो अपने आप अपनी राज की स्थापति करके हुण दिल्ली के तख्त का मालक बन गया। ਤੇ ਦਿੱਲੀ ਦੇ ਤਖ਼ਤ ਦਾ ਮਾਲਕ ਬਣ ਗਏ। ਇਹਨੇ ਫਿਰ ਉਹਨਾਂ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਿਹੜੇ ਇਹਨੂੰ ਨਫ਼ਰਤ ਕਰਦੇ ਸਨ। ਲੋਕ ਕਹਿੰਦੇ ਸਨ ਔਰੰਗਜ਼ੇਬ ਦੇ ਹੱਥ ਆਪਣੇ ਬਾਪ ਦੇ ਖੂਨ ਨਾਲ ਲਿਬੜੇ ਹੋਏ, ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਕਤਲ ਕੀਤਾ। ਵਿਸਥਾਰ ਤੇ ਮੈਂ ਆਉਣ ਵਾਲੇ ਦੀਵਾਨਾਂ ਵਿੱਚ ਕਰਾਂਗਾ। ਜਿਹੜਾ ਬੰਦਾ ਆਪਣੇ ਭਰਾ ਦਾ ਕਾਤਲ ਹੋਵੇ ਨਾ, ਲੋਕਾਂ ਨੂੰ ਚੰਗਾ ਨਹੀਂ ਮੰਨਦੇ। ਜਿਹੜਾ ਬੰਦਾ ਆਪਣੇ ਬਾਪ ਤੇ ਜ਼ੁਲਮ ਕਰੇ, ਲੋਕਾਂ ਨੂੰ ਚੰਗਾ ਨਹੀਂ ਮੰਨਦੇ, ਨਫ਼ਰਤ ਕਰਦੇ ਨੇ। ਤੇ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਬਹੁਤੇ ਲੋਕ ਔਰੰਗਜ਼ੇਬ ਨੂੰ ਨਫ਼ਰਤ ਕਰਦੇ ਨੇ। ਇਹਨੇ ਆਪਣਾ ਬਾਪ ਕੈਦ ਵਿੱਚ ਰੱਖਿਆ, ਦੋ ਘੁੱਟਾ ਪਾਣੀ ਦੀ ਆਪਣੇ ਬਾਪ ਨੂੰ ਪੀਣ ਵਾਸਤੇ ਇਹਨੇ ਦਿੱਤੀਆਂ ਨਹੀਂ। ਆਪਣੇ ਭਰਾ ਉੱਤੇ ਇਹਨੇ ਜਿਹੜਾ ਜ਼ੁਲਮ ਕੀਤਾ, ਬਰਾਤ ਨੂੰ ਕਿਵੇਂ ਮਰਾਇਆ। ਅਤੇ ਇਸਲਾਮ ਨੂੰ ਮੰਨਣ ਵਾਲੇ ਲੋਕ ਇਹਨੂੰ ਨਫ਼ਰਤ ਕਰਦੇ ਨੇ। ਅਤੇ ਇਹਨੇ ਬੁੱਧੀਜੀਵੀ ਬੁਲਾਏ, ਇਹਨੇ ਆਖਿਆ ਮੈਂ ਹਰਮਨ ਪਿਆਰਾ ਹੋਣਾ ਚਾਹੁੰਦਾ ਲੋਕਾਂ ਵਿੱਚ, ਆਪਣੇ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕਾਂ ਵਿੱਚ। ਮੈਂ ਚਾਹੁੰਦਾ ਕਿ ਲੋਕ ਮੈਨੂੰ ਪਿਆਰ ਕਰਨ, ਲੋਕ ਮੇਰਾ ਸਤਿਕਾਰ ਕਰਨ। ਅਤੇ ਸਲਾਹਕਾਰਾਂ ਨੇ ਆਖਿਆ ਫਿਰ ਤੂੰ ਧਰਮ ਦੀ ਸੇਵਾ ਕਰ। ਔਰੰਗਜ਼ੇਬ ਪ੍ਰਤੀ ਇੰਨੀ ਨਫ਼ਰਤ ਹੈ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਲੋਕਾਂ ਵਿੱਚ ਕਿ ਇਹਨੇ ਬਹੁਤ ਸਾਰੀਆਂ ਭੇਟਾਵਾਂ ਭੇਜੀਆਂ ਕਾਬੇ ਮੱਕੇ, ਅਤੇ ਉੱਥੋਂ ਦੇ ਕਾਜ਼ੀ ਨੇ ਉਹ ਭੇਟਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ। ਤੇਰੇ ਪਾਪ ਦੀ ਕਮਾਈ ਮੈਂ ਲੈਣੀ ਨਹੀਂ। ਔਰੰਗਜ਼ੇਬ ਨੇ ਹੁਣ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਕੱਟੜ ਲੋਕ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ, ਤਾਂ ਕਿ ਉਹਦੇ ਹੱਕ ਵਿੱਚ ਉਹ ਨਾਰਾ ਮਾਰਨ, ਉਹਨੇ ਕੀ ਕੀਤਾ? ਉਹਨੇ ਆਖਿਆ ਮੈਂ ਹਿੰਦੁਸਤਾਨ ਵਿੱਚ ਕੇਵਲ ਇੱਕੋ ਹੀ ਧਰਮ ਰਹਿਣ ਦੇਣਾ ਹੈ, ਇਸਲਾਮ। ਜਿਹੜੇ ਬਾਕੀ ਧਰਮਾਂ ਵਾਲੇ ਲੋਕ ਨੇ ਉਹਨਾਂ ਨੂੰ ਮੈਂ ਮੌਤ ਦੇ ਘਾਟ ਉਤਾਰ ਦਿਆਂਗਾ। ਉਹ ਚੇਚੇ ਤੌਰ 'ਤੇ ਉਹਨੇ ਹਿੰਦੂ ਧਰਮ ਨੂੰ ਖਤਮ ਕਰਨ ਵਾਸਤੇ ਹਿੰਦੁਸਤਾਨ ਵਿੱਚੋਂ ਜਿਵੇਂ ਇੱਕ ਮੁਹਿੰਮ ਆਰੰਭੀ, ਉਹਨੇ ਆਖਿਆ ਜਾ ਤਾਂ ਇਸਲਾਮ ਵਿੱਚ ਆ ਜਾਓ, ਨਹੀਂ ਮੌਤ ਦੇ ਘਾਟ ਉਤਾਰ ਦਿੱਤੇ ਜਾਓਗੇ। ਔਰੰਗਜ਼ੇਬ ਦਿੱਲੀ ਦੇ ਤਖ਼ਤ ਦਾ ਮਾਲਕ ਬਣ ਕੇ ਹਿੰਦੂ ਧਰਮ ਦੇ ਲੋਕਾਂ ਉੱਤੇ ਜਿਵੇਂ ਜ਼ੁਲਮ ਕਰਨ ਲੱਗਿਆ, ਉਹ ਕਹਾਣੀ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਹਿਣ ਲੱਗੇ।
ਤਖ਼ਤ ਦੀ ਜਿੱਤ ਲਈ ਲੜਾਈ, ਔਰੰਗਜ਼ੇਬ ਨੇ ਤਖ਼ਤ ਦੀ ਜਿੱਤ ਲਈ ਲੜਾਈ,
ਔਰੰਗਜ਼ੇਬ ਨੇ ਤਖ਼ਤ ਦੀ ਜਿੱਤ ਲਈ ਲੜਾਈ, ਔਰੰਗਜ਼ੇਬ ਨੇ ਤਖ਼ਤ ਦੀ ਜਿੱਤ ਲਈ ਲੜਾਈ, ਔਰੰਗਜ਼ੇਬ ਨੇ ਤਖ਼ਤ ਦੀ ਜਿੱਤ ਲਈ ਲੜਾਈ।
ਹੁਸ਼ਰਾ ਉਸ ਓਟ ਤਕਾਈ, ਸ਼ਰਾਇਤ ਤੇ ਇਸਲਾਮ ਦੀ ਉਸ ਓਟ ਤਕਾਈ, ਸ਼ਰਾਇਤ ਤੇ ਇਸਲਾਮ ਦੀ ਉਸ ਓਟ ਤਕਾਈ, ਜਜੀਆ ਲਾਤਾ ਜੰਜੂਆਂ ਨੂੰ ਜਾਂਦਾ ਲਾਹੀ, ਜਜੀਆ ਲਾਤਾ ਜੰਜੂਆਂ ਨੂੰ ਜਾਂਦਾ ਲਾਹੀ,
ਜਜੀਆ ਲਾਤਾ ਜੰਜੂਆਂ ਨੂੰ ਜਾਂਦਾ ਲਾਹੀ, ਜਜੀਆ ਲਾਤਾ ਜੰਜੂਆਂ ਨੂੰ ਜਾਂਦਾ फड़फड़ हिंदू मारदा, फड़फड़ हिंदू मारदा करे रहम ना काई, ओ ता फड़फड़ हिंदू मारदा करे रहम ना काई।
जानो हिंदू धर्म दी कर रिहा तबाही, जानो हिंदू धर्म दी कर रिहा तबाही,
ਜਿਹੜਾ ਬੰਦਾ ਆਪਣੇ ਭਰਾਵਾਂ ਨੂੰ ਮਾਰ ਸਕਦਾ ਉਹਦੇ ਲਈ ਦੂਜੇ ਬੰਦਿਆਂ ਨੂੰ ਮਾਰਨਾ ਕੋਈ ਔਖਾ ਨਹੀਂ। ਬਾਪ ਅਤੇ ਭਰਾਵਾਂ ਦਾ ਕਾਤਲ ਔਰੰਗਜ਼ੇਬ। ਹੁਣ ਇਸਲਾਮ ਧਰਮ ਦੇ ਲੋਕਾਂ ਵਿੱਚ ਹਰਮਨ ਪਿਆਰਾ ਹੋਣਾ ਚਾਹੁੰਦਾ, ਕਿੰਨਾ ਕੁ ਬੇਰਹਿਮ ਹੈ। ਲੋਕ ਤੈਨੂੰ ਜ਼ਾਲਮ ਕਹਿੰਦੇ ਨੇ, ਲੇਕਿਨ ਜ਼ਾਲਮ ਨਾਲੋਂ ਇਹਨੂੰ ਹਲਕਿਆ ਹੋਇਆ ਕਹਿ ਦੇਣਾ ਬਹੁਤ ਵਾਜਬ ਹੋਵੇਗਾ। ਜ਼ਾਲਮ ਬਹੁਤ ਮਾੜਾ ਹੁੰਦਾ, ਜ਼ਾਲਮ ਦੀ ਤਸਵੀਰ ਬਹੁਤ ਮਾੜੀ ਹੈ, ਲੇਕਿਨ ਜ਼ਾਲਮ ਨਾਲੋਂ ਹਲਕਿਆ ਹੋਇਆ ਜ਼ਿਆਦਾ ਮਾੜਾ ਹੁੰਦਾ। ਹਲਕੇ ਹੋਏ ਨੂੰ ਜੇ ਆਪਾਂ ਸਪਸ਼ਟ ਕਰਨਾ ਹੋਵੇ, ਜ਼ਾਲਮ ਕਿਹਨੂੰ ਕਹਿੰਦੇ ਨੇ? ਜ਼ਾਲਮ ਦਰਅਸਲ ਉਹਨੂੰ ਕਿਹਾ ਜਾਂਦਾ ਜਿਹੜਾ ਦੂਜਿਆਂ 'ਤੇ ਜ਼ੁਲਮ ਕਰੇ ਪਰ ਆਪਣਿਆਂ ਨੂੰ ਪਾਲੇ, ਆਪਣਿਆਂ ਦੀ ਪਰਵਰਿਸ਼ ਕਰੇ, ਆਪਣਿਆਂ ਦੀ ਪਾਲਣਾ ਕਰੇ, ਆਪਣਿਆਂ ਦਾ ਪੱਖ ਪੂਰੇ, ਦੂਜਿਆਂ ਨੂੰ ਕਤਲ ਕਰੇ, ਉਹਨੂੰ ਲੋਕ ਕਹਿੰਦੇ ਨੇ ਜ਼ਾਲਮ। ਲੇਕਿਨ ਜਦੋਂ ਤੁਸੀਂ ਔਰੰਗਜ਼ੇਬ ਦੇ ਜੀਵਨ ਵੱਲ ਝਾਤੀ ਮਾਰੋਗੇ, ਜਿੱਥੇ ਦੂਜਿਆਂ ਨੂੰ ਮਾਰਦਾ ਉੱਥੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਮੁਆਫ਼ ਨਹੀਂ ਕਰਦਾ। ਆਪਾਂ ਘਰਾਂ ਵਿੱਚ ਕੁੱਤਾ ਰੱਖਦੇ ਹਾਂ, ਪਾਲਤੂ ਕੁੱਤਾ, ਜੇ ਉਹ ਹਲਕ ਜਾਏ ਨਾ, ਉਹਨੂੰ ਆਪਣੇ ਅਤੇ ਬਗਾਨੇ ਦੀ ਪਹਿਚਾਣ ਭੁੱਲ ਜਾਂਦੀ ਹੈ। ਜਿੱਥੇ ਉਹ ਲੋਕਾਂ ਨੂੰ ਕਰਦਾ, ਜਦੋਂ ਕੁੱਤਾ ਹਲਕ ਜਾਏ, ਹਲਕਿਆ ਹੋਇਆ ਕੁੱਤਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਕਰ ਦਿੰਦਾ। ਔਰੰਗਜ਼ੇਬ ਉਹ ਬਾਦਸ਼ਾਹ ਹੈ ਜਿਹੜਾ ਹਲਕਿਆ ਹੋਇਆ ਬਾਦਸ਼ਾਹ ਹੈ, ਜਿੱਥੇ ਉਹ ਦੂਜਿਆਂ ਨੂੰ ਮਾਰਦਾ ਉੱਥੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਆਫ਼ ਨਹੀਂ ਕਰਦਾ। ਉਹ ਕਿੱਦਾਂ ਬੇਰਹਿਮ ਹੈ! ਬੰਦਾ ਮਾਰਨਾ ਉਹਦੇ ਲਈ ਕਿੱਡੀ ਕੁ ਵੱਡੀ ਗੱਲ ਹੈ! ਗੱਲ ਆਪਣੀ ਇੱਥੇ ਰੁਕੀ ਹੈ ਕਿ ਉਹਨੇ ਹਿੰਦੂ ਧਰਮ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਧਰਮ ਕੋਈ ਮਾੜਾ ਨਹੀਂ ਹੁੰਦਾ, ਹਰ ਧਰਮ ਚੰਗਾ ਹੁੰਦਾ। ਪਰ ਜਿਹੜੇ ਧਰਮ ਨੂੰ ਹਿੰਦੁਸਤਾਨ ਵਿੱਚ ਰਹਿੰਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਾਇਆ ਨਾ, ਜਦੋਂ ਉਹਨਾਂ ਧਰਮ ਦੇ ਲੋਕਾਂ ਨੂੰ ਸੱਟਾ ਮਿਲੀ, ਰਾਜ ਗੱਦੀ ਮਿਲੀ, ਅਤੇ ਉਹਨਾਂ ਨੇ ਫਿਰ ਗੁਰੂ ਨਾਨਕ ਦੇ ਸਿੱਖਾਂ ਨੂੰ ਉਸੇ ਦਿੱਲੀ ਵਿੱਚ ਨਵੰਬਰ 1984 ਦੇ ਪਹਿਲੇ ਹਫ਼ਤੇ ਵਿੱਚ ਜਿਵੇਂ ਕਤਲ ਕੀਤਾ, ਮਾਰਿਆ, ਇਹ ਦਿੱਲੀ ਦੇ ਮੱਥੇ 'ਚ ਇੱਕ ਐਸਾ ਕਲੰਕ ਹੈ ਜਿਹੜਾ ਸਦੀਆਂ ਤੱਕ ਲੈਣਾ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਉਹ ਧਰਮ ਨੂੰ ਬਚਾਉਣ ਵਾਸਤੇ ਉਸੇ ਦਿੱਲੀ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਤਾਂ ਕਿ ਹਿੰਦੂ ਧਰਮ ਵੱਧ ਜਾਏ। ਉਹਦੀ ਰਖਵਾਲੀ ਕਰਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਜੀਵਨ ਦਾ ਬਲੀਦਾਨ ਦਿੰਦੇ ਨੇ, ਪਰ ਦਿੱਲੀ ਕੋਲ ਇਸ ਗੱਲ ਦੀ ਕੋਈ ਦਲੀਲ ਨਹੀਂ, ਕੋਈ ਜਵਾਬ ਨਹੀਂ ਕਿ ਉਸੇ ਦਿੱਲੀ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਜਵਾਬ ਦਿੰਦਾ, ਬਿਆਨ ਦਿੰਦਾ। ਹਿੰਦੁਸਤਾਨ ਦਾ ਗ੍ਰਹਿ ਮੰਤਰੀ ਕਹਿੰਦਾ ਕਿ 1984 ਦੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ 2700 ਨਿਰਦੋਸ਼ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਉਹ 2700 ਆਪ ਪਾਰਲੀਮੈਂਟ ਵਿੱਚ ਮੰਨਦੇ। ਅਤੇ ਇੱਕ ਪੰਜਾਬੀ ਦਾ ਕਵੀ ਹੈ ਜਿਹਦਾ ਨਾਂ ਹੈ ਪ੍ਰੀਤਮ ਸਿੰਘ ਕਾਸਦ, ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਰਨੀਨਾਮੇ ਦੀ ਗੱਲ ਬੜੇ ਕਮਾਲ ਦੇ ਸ਼ਬਦਾਂ ਵਿੱਚ ਦੋ ਪੰਕਤੀਆਂ ਵਿੱਚ ਲਿਖੀ। ਉਹ ਕਹਿੰਦਾ ਦਿੱਲੀ ਕਹਿੰਦੀ ਹੈ, ਇੱਥੇ ਮੁਗਲ ਤਿਗਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਦਿਲ ਪਰਚਾਉਣ ਆਇਆ। ਬੜੇ ਲੋਕ ਦਿੱਲੀ ਜਾਂਦੇ, ਬੜੇ ਲੋਕਾਂ ਨੇ ਦਿੱਲੀ ਦੀ ਸਤਾ ਦਾ ਆਨੰਦ ਮਾਣਿਆ। ਉਹ ਕਹਿੰਦਾ ਇੱਥੇ ਮੁਗਲ ਤਿਗਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਦਿਲ ਪਰਚਾਉਣ ਆਇਆ, ਇੱਕੋ ਤੇਗ ਬਹਾਦਰ ਨੂੰ ਤੱਕਿਆ ਹੈ ਕਿਸੇ ਲਈ ਜੋ ਮੌਤ ਗੱਲ ਪਾਉਣ ਆਇਆ। ਆਪਣੇ ਧਰਮ ਨੂੰ ਬਚਾਉਣ ਲਈ ਬਹੁਤ ਸ਼ਹੀਦ ਹੁੰਦੇ ਨੇ, ਲੇਕਿਨ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਾ ਜਾਮ ਦਿੱਤਾ। ਇਸ ਮੁਕਾਮ ਤੱਕ ਇਤਿਹਾਸ ਕਿਵੇਂ ਪਹੁੰਚੇਗਾ? ਪ੍ਰਸੰਗ ਤੇ ਆਪਣੇ ਬਹੁਤ ਵਾਰੀ ਸੁਣਿਆ ਹੋਵੇਗਾ, ਲੇਕਿਨ ਔਰੰਗਜ਼ੇਬ ਕਿਉਂ ਇਹ ਫੈਸਲਾ ਕਰਦਾ ਕਿ ਮੈਂ ਧਰਮ ਨੂੰ ਮਕਾਉਣਾ? ਉਹ ਕਿਉਂ ਇੰਨਾ ਜ਼ਾਲਮ ਬਣਿਆ? ਹਿੰਦੂਆਂ ਪ੍ਰਤੀ ਉਹਦੇ ਮਨ ਵਿੱਚ ਇੰਨੀ ਨਫ਼ਰਤ ਕਿਵੇਂ ਪੈਦਾ ਹੋਈ? ਇਤਿਹਾਸ ਇਹਦੇ ਬਾਰੇ ਬਹੁਤ ਕੁਝ ਆਪਣੇ ਵਿੱਚ ਲੁਕੋਈ ਬੈਠਾ। ਆਉਣ ਵਾਲੇ ਦਿਨਾਂ ਵਿੱਚ ਆਪਾਂ ਇਹਨੂੰ ਡਿਸਕਸ ਕਰਾਂਗੇ, ਵਿਚਾਰਾਂਗੇ। ਅਤੇ ਕਹਾਣੀ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਸੀ ਸਾਂਝੀ ਕਿ ਔਰੰਗਜ਼ੇਬ ਕਿੰਨਾ ਕੁ ਬੇਰਹਿਮ ਹੈ। ਇਹਨੇ ਆਪਣੇ ਬਾਪ ਨੂੰ ਕੈਦ ਵਿੱਚ ਬੰਦ ਰੱਖਿਆ। ਸ਼ਾਹਜਹਾਂ ਜਿਹੜਾ ਕਦੇ ਤਖ਼ਤੇ ਤਾਂ ਉਸ 'ਤੇ ਬੈਠਦਾ ਹੈ, ਜਿਹੜਾ ਮਾਤ ਕਲਾ ਦਾ ਬਹੁਤ ਸ਼ੌਕੀਨ ਹੈ, ਤਾਜ ਮਹਿਲ ਜੀ ਨੇ ਆਪ ਬਣਵਾਇਆ ਆਪਣਾ ਪੈਸਾ ਖਰਚ ਕੇ, ਇਮਾਰਤ ਕਲਾ ਦਾ ਐਡਾ ਸ਼ੌਕੀਨ ਹੈ, ਹੁਣ ਆਪਣੇ ਬੇਟੇ ਦੀ ਕੈਦ ਵਿੱਚ ਬੰਦ ਹੈ। ਗਰਮੀ ਦਾ ਮਹੀਨਾ ਅਤੇ ਉਹਨੂੰ ਪੀਣ ਵਾਸਤੇ ਪਾਣੀ ਨਹੀਂ ਦਿੰਦਾ। ਔਰੰਗਜ਼ੇਬ ਆਪਣੇ ਬਾਪ ਨੂੰ ਪੀਣ ਵਾਸਤੇ ਪਾਣੀ ਨਹੀਂ ਦਿੰਦਾ, ਅਤੇ ਬਾਪ ਨੇ ਮਮਤਾ ਦੇ ਵੱਸ ਚਿੱਠੀ ਲਿਖੀ ਔਰੰਗਜ਼ੇਬ ਨੂੰ, ਬੇਟਾ ਰਾਜਗੱਦੀ ਤੂੰ ਮੇਰੇ ਕੋਲੋਂ ਲੈ ਲਈ, ਬਾਅਦ ਵਿੱਚ ਵੀ ਤੈਨੂੰ ਮਿਲਣੀ ਸੀ, ਬਾਪ ਤੋਂ ਬਾਅਦ ਗੱਦੀ ਬੇਟਿਆਂ ਨੂੰ ਮਿਲਿਆ ਕਰਦੀ ਹੈ, ਲੇਕਿਨ ਬੇਟਾ ਮੈਂ ਬਹੁਤ ਪਿਆਸਾ ਹਾਂ, ਗਰਮੀ ਦੇ ਦਿਨ ਨੇ ਮੈਨੂੰ ਪਿਆਸ ਬਹੁਤ ਲੱਗਦੀ ਹੈ। ਭਾਵੇਂ ਤੂੰ ਦਿੱਲੀ ਦਾ ਤਖ਼ਤ ਦਾ ਮਾਲਕ ਬਣ ਗਿਆ, ਪਰ ਮੈਂ ਹੋਰ ਤੇਰੇ ਕੋਲ ਕੁਝ ਨਹੀਂ ਮੰਗਦਾ, ਮੈਨੂੰ ਤੇਰੇ 'ਤੇ ਸ਼ਿਕਵਾ ਨਹੀਂ, ਪਰ ਮੈਨੂੰ ਪੀਣ ਜੋਗਾ ਪਾਣੀ, ਰਾਜਮਾ ਪੀਣ ਜੋਗਾ ਪਾਣੀ ਤਾਂ ਦੇ ਦੇ। ਔਰੰਗਜ਼ੇਬ ਨੂੰ ਚਿੱਠੀ ਲਿਖਦਾ ਹੈ ਬਾਦਸ਼ਾਹ ਸ਼ਾਹਜਹਾਂ, ਦਿੱਲੀ ਦੇ ਤਖ਼ਤ ਦਾ ਮਾਲਕ, ਜਿਹੜਾ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਸ ਬਾਣੀ ਦੀ ਪੰਕਤੀ ਉੱਤੇ ਟਿੱਪਣੀ ਕਰਦਾ ਸੀ। ਜਦੋਂ ਇੱਕ ਸਿੱਖ ਬਾਣੀ ਪੜ੍ਹਦਾ ਦਿੱਲੀ ਦੀ ਇੱਕ ਸੜਕ ਤੋਂ ਰਸਤੇ ਤੋਂ ਜਾ ਰਿਹਾ ਸੀ, ਦੂਜੇ ਬੰਨੇ ਸ਼ਾਹਜਹਾਂ ਦੀ ਪਾਲਕੀ ਆ ਰਹੀ ਸੀ, ਸਿੱਖ ਬਾਣੀ ਪੜ੍ਹਦਾ ਪੜ੍ਹਦਾ ਜਦੋਂ ਇਹ ਪੰਕਤੀ ਪੜ੍ਹਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਅਤੇ ਸ਼ਾਹਜਹਾਂ ਦੇ ਕੰਨਾਂ ਵਿੱਚ ਇਹ ਪੰਕਤੀ ਪਈ ਸੀ। ਉਹਨੇ ਆਪਣੇ ਏਲਚੀ ਭੇਜ ਕੇ ਆਖਿਆ ਸੀ, ਜਾਓ ਇਹ ਬੰਦੇ ਨੂੰ ਬੁਲਾ ਕੇ ਲੈ ਕੇ ਆਓ, ਕੌਣ ਹੈ, ਕਿਹਦਾ ਕਲਾਮ ਪੜ੍ਹਦਾ ਜਾ ਰਿਹਾ ਸੀ? ਸਿੱਖ ਨੂੰ ਲਿਆਂਦਾ ਗਿਆ, ਪੁੱਛਿਆ ਕੀ ਪੜ੍ਹਦਾ ਜਾ ਰਿਹਾ ਸੀ ਜਦੋਂ ਮੇਰੀ ਪਾਲਕੀ ਤੇਰੇ ਕੋਲ ਦੀ ਨਿਕਲੀ? ਉਹਨੇ ਆਖਿਆ ਮੈਂ ਆਪਣੇ ਗੁਰੂ ਦੀ ਬਾਣੀ ਪੜ੍ਹਦਾ ਜਾ ਰਿਹਾ ਸੀ। ਕਹਿਣ ਲੱਗਾ ਜਦੋਂ ਮੇਰੇ ਕੋਲੋਂ ਨਿਕਲਿਆ ਦੂਜੇ ਬੰਨੇ ਨੂੰ ਜਾ ਰਿਹਾ ਸੀ, ਮੇਰੀ ਪਾਲਕੀ ਇਸ ਪਾਸੇ ਨੂੰ ਜਾ ਰਹੀ ਸੀ, ਕੀ ਗੁਣਗੁਣਾ ਰਿਹਾ ਸੀ, ਕਿੱਥੇ ਕੀ ਪੜ੍ਹ ਰਿਹਾ ਸੀ? ਸਿੱਖ ਨੇ ਯਾਦ ਕਰਕੇ ਪੂਰਾ ਸ਼ਬਦ ਆਖਿਆ ਤੇ ਇੱਥੇ ਆ ਕੇ ਆਪਣੀ ਗੱਲ ਨੂੰ ਸਮਾਪਤ ਕੀਤਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਅਤੇ ਸ਼ਾਹਜਹਾਂ ਨੇ ਆਖਿਆ ਸੀ ਤੇਰਾ ਗੁਰੂ ਵੀ ਝੂਠਾ, ਗੁਰੂ ਦੀ ਬਾਣੀ ਵੀ ਝੂਠੀ ਹੈ, ਮੈਂ ਦਿੱਲੀ ਦੇ ਤਖ਼ਤ ਦਾ ਮਾਲਕ ਹਾਂ, ਰਾਜ ਗੱਦੀ ਤੇ ਮੇਰੇ ਕੋਲੋਂ ਕੋਈ ਖੋਜ ਸਕਦਾ ਹੈ, ਪਰ ਮੇਰੇ ਕੋਲ ਇੰਨਾ ਧਨ ਹੋਵੇਗਾ ਕਿ ਸੱਤ ਪੁਸ਼ਤਾਂ ਮੇਰੀਆਂ ਬੈਠ ਕੇ ਆਰਾਮ ਨਾਲ ਖਾ ਸਕਦੇ ਨੇ, ਮੈਨੂੰ ਮੰਗਣ ਦੀ ਕੀ ਲੋੜ ਹੈ? ਤੇ ਹਾਲਾਤ ਨੇ ਕਰਵਟ ਲਈ, ਉਹ ਸ਼ਾਹਜਹਾਂ ਆਪਣੇ ਬੇਟੇ ਕੋਲੋਂ ਪਾਣੀ ਦੀਆਂ ਕੁਝ ਬੂੰਦਾਂ ਮੰਗਦੇ, ਤੇ ਜਿਹੜੇ ਮੁੰਡੇ ਕੋਲੋਂ ਆਪਣੇ ਬੇਟੇ ਕੋਲੋਂ ਪਾਣੀ ਦੀਆਂ ਬੂੰਦਾਂ ਮੰਗਦੇ, ਉਹ ਕੀ ਦਿੰਦਾ, ਉਹ ਜਵਾਬ ਕੀ ਦਿੰਦਾ? ਇਤਿਹਾਸ ਦੇ ਪੰਨਿਆਂ 'ਤੇ ਲਿਖੀਆਂ ਹੋਈਆਂ ਗੱਲਾਂ ਨੇ, ਇਹ ਮਨੋ ਕਲਪਿਤ ਗੱਲਾਂ ਨਹੀਂ, ਮਨ ਘੜਤ ਗੱਲਾਂ ਨਹੀਂ। ਔਰੰਗਜ਼ੇਬ ਕਿੱਡਾ ਬੇਰਹਿਮ ਹੈ, ਉਹ ਸਵਾ ਸਵਾ ਮਨ ਜੰਜੂ ਕਿਉਂ ਲਾਉਂਦਾ, ਉਹ ਹਿੰਦੂਆਂ ਦਾ ਕਤਲੇਆਮ ਕਿਉਂ ਕਰਦਾ? ਅਤੇ ਬਾਪ ਨੇ ਆਖਿਆ ਮੈਨੂੰ ਪੀਣ ਜੋਗਾ ਰਾਜਮਾ ਪਾਣੀ ਭੇਜ ਦੇ, ਮੈਂ ਹੋਰ ਤੇਰੇ ਕੋਲੋਂ ਕੁਝ ਮੰਗਦਾ ਨਹੀਂ। ਅਤੇ ਔਰੰਗਜ਼ੇਬ ਨੇ ਆਪਣੇ ਬਾਪ ਦੀ ਚਿੱਠੀ ਦਾ ਜਵਾਬ ਦਿੱਤਾ, ਕਹਿਣ ਲੱਗਾ ਅੱਬਾ ਜਾਨ, ਰਾਜ ਤੇਰਾ ਹੁਣ ਮੇਰੇ ਕੋਲ ਹੈ, ਤੇਰੇ ਕੋਲ ਰਾਜ ਗੱਦੀ ਨਹੀਂ, ਲੇਕਿਨ ਤੇਰੀ ਹੁਕਮ ਚਲਾਉਣ ਦੀ ਜਿਹੜੀ ਸੋਚ ਹੈ ਤੇਰੇ ਮਨ ਵਿੱਚ ਹਾਲੇ ਨਿਕਲੀ ਨਹੀਂ, ਤੂੰ ਹਾਲੇ ਵੀ ਮੇਰੇ 'ਤੇ ਹੁਕਮ ਚਲਾਉਣਾ ਅਤੇ ਮੇਰੇ ਕੋਲ ਪਾਣੀ ਮੰਗਦਾ, ਰਾਜਗੱਦੀ ਤੇਰੇ ਕੋਲ ਨਹੀਂ, ਸੱਤਾ ਤੇਰੇ ਕੋਲ ਨਹੀਂ, ਰਾਜਗੱਦੀ ਦਾ ਮਾਲਕ ਮੈਂ ਹਾਂ, ਪਰ ਹਾਲੇ ਵੀ ਹੁਕਮ ਕਰਨਾ ਚਾਹੁੰਦਾ, ਹਾਲੇ ਵੀ ਹੁਕਮ ਚਲਾਉਣਾ ਚਾਹੁੰਦਾ ਕਿ ਜਿਹੜਾ ਤੂੰ ਹੁਕਮ ਕਰੇ ਤੇਰੇ ਕੋਲ ਪਹੁੰਚ ਜਾਏ, ਤੂੰ ਮੇਰੇ ਕੋਲ ਪਾਣੀ ਮੰਗਦਾ। ਅਤੇ ਮੋੜਵੀਂ ਚਿੱਠੀ ਵਿੱਚ ਜਵਾਬ ਲਿਖਦਾ, ਅੱਬਾ ਜਾਨ ਮੇਰੇ ਕੋਲ ਪਾਣੀ ਦੀ ਆਸ ਨਾ ਰੱਖੀ। ਆ ਜਿਹੜੀ ਸਿਆਹੀ ਦੇ ਨਾਲ ਮੈਨੂੰ ਚਿੱਠੀਆਂ ਲਿਖਦਾ ਨਾ, ਆਪਾਂ ਜਾਣਦੇ ਹਾਂ ਕਿ ਸਿਆਹੀ ਨਾਲ ਲਿਖੀ ਜਾਂਦੀ ਹੈ ਚਿੱਠੀ, ਉਦੋਂ ਤਾਂ ਕਲਮਾਂ ਹੁੰਦੀ ਹੈ ਸਨ, ਅੱਜ ਕੱਲ੍ਹ ਤਾਂ ਬੜੀ ਵਿਕਸਿਤ ਹੋ ਗਈ ਟੈਕਨੀਕ, ਸਿਆਹੀ ਵਿੱਚ ਡਬੋ ਕੇ ਆਪਾਂ ਕਲਮ ਨਾਲ ਲਿਖਦੇ ਸਾਂ। ਅਤੇ ਔਰੰਗਜ਼ੇਬ ਚਿੱਠੀ ਦਾ ਜਵਾਬ ਦਿੰਦਾ, ਅੱਬਾ ਜਾਨ ਜਿਹੜੀ ਸਿਆਹੀ ਦੇ ਨਾਲ ਮੈਨੂੰ ਕਲਮ ਨਾਲ ਚਿੱਠੀ ਲਿਖਦਾ, ਉਹ ਸਿਆਹੀ ਪੀ ਕੇ ਤੂੰ ਆਪਣੀ ਪਿਆਸ ਬੁਝਾ ਲਿਆ ਕਰ, ਮੇਰੇ ਕੋਲ ਪਾਣੀ ਦੀ ਆਸ ਨਾ ਰੱਖ। ਇੰਨਾ ਬੇਰਹਿਮ ਹੈ ਔਰੰਗਜ਼ੇਬ, ਆਪਣੇ ਬਾਪ ਨੂੰ ਮੰਗੀਆਂ ਹੋਈਆਂ ਚਾਰ ਬੂੰਦਾਂ ਪਾਣੀ ਦੀਆਂ ਨਹੀਂ ਦਿੰਦਾ। ਅਤੇ ਸ਼ਾਹਜਹਾਂ ਨੇ ਇੱਥੇ ਕਰਵਾਈ ਦਾ ਜ਼ਿਕਰ ਕੀਤਾ, ਫਾਰਸੀ ਵਿੱਚ ਰਵਾਈ ਹੈ, ਕਿਉਂਕਿ ਮੈਂ ਫਾਰਸੀ ਪੜ੍ਹਿਆ ਨਹੀਂ, ਇਸ ਕਰਕੇ ਮੈਂ ਫਾਰਸੀ ਬੋਲਦਾ ਨਹੀਂ, ਕਿਉਂਕਿ ਜਿਹੜੀ ਭਾਸ਼ਾ ਆਪਾਂ ਪੜ੍ਹੇ ਨਾ ਹੋਈਏ ਉਹ ਆਪਣੇ ਕੋਲੋਂ ਗਲਤ ਬੋਲੀ ਜਾਂਦੀ, ਜਿਹੜੀ ਭਾਸ਼ਾ ਦੀ ਵਿਆਕਰਨ ਦਾ ਗ੍ਰਾਮਰ ਦਾ ਆਪਾਂ ਨੂੰ ਪਤਾ ਨਹੀਂ, ਉਹ ਕਦੇ ਸ਼ੁੱਧ ਨਹੀਂ ਬੋਲੀ ਜਾਏਗੀ, ਅਤੇ ਯਤਨ ਕੀਤਾ ਜਾਂਦਾ ਕਿ ਸਟੇਜ ਉੱਤੇ ਉਹੀ ਸ਼ਬਦ ਬੋਲੇ ਜਾਣ ਜਿਹੜੇ ਸ਼ੁੱਧ ਨੇ। ਰਵਾਈ ਵਿੱਚ ਉਹਨੇ ਆਖਿਆ ਬੇਟਾ ਧੰਨ ਨੇ ਹਿੰਦੂ, ਜਿਹੜੇ ਆਪਣੇ ਮੋਏ ਹੋਏ ਪੁੱਤਰਾਂ ਨੂੰ ਪਾਣੀ ਚੜਾਉਂਦੇ ਨੇ। ਤੂੰ ਕੈਸਾ ਮੋਮਨ ਕੈਸਾ ਮੁਸਲਮਾਨ ਹੈ, ਤੇਰਾ ਜਿਉਂਦਾ ਬਾਪ ਤੇਰੇ ਕੋਲ ਪਾਣੀ ਮੰਗਦਾ, ਤੂੰ ਪਾਣੀ ਦੀਆਂ ਕੁਝ ਬੂੰਦਾਂ ਨਹੀਂ ਦਿੰਦਾ। ਇਹ ਸਟੇਟਮੈਂਟਾਂ ਨੇ, ਇਹ ਸ਼ਬਦ ਨੇ ਜਿਹੜੇ ਸ਼ਾਹਜਹਾਨ ਬਾਦਸ਼ਾਹ ਕੈਦ ਵਿੱਚ ਬੈਠ ਕੇ ਆਪਣੇ ਬੇਟੇ ਬਾਬਤ ਕਹਿੰਦਾ, ਉਹਦੇ ਸੁਭਾਅ ਬਾਬਤ ਕਹਿੰਦਾ। ਹੁਣ ਜਿਹੜਾ ਬੰਦਾ ਆਪਣੇ ਬਾਪ ਲਈ ਇੰਨਾ ਜ਼ਾਲਮ ਹੈ, ਆਪਣੇ ਬਾਪ ਵਾਸਤੇ ਜਿਹਦਾ ਸੁਭਾਅ ਇੰਨਾ ਸਖਤ ਹੈ, ਦੂਜੇ ਧਰਮ ਦੇ ਲੋਕਾਂ ਵਾਸਤੇ ਉਹਦਾ ਸੁਭਾਅ ਕਿਹੋ ਜਿਹਾ ਹੋਵੇਗਾ, ਇਹ ਗੱਲ ਸਮਝਣ ਵਿੱਚ ਸਾਨੂੰ ਦੇਰੀ ਨਹੀਂ ਲੱਗਣੀ ਚਾਹੀਦੀ। ਉਹਨੇ ਆਖਿਆ ਮੈਂ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨਾ ਹੈ, ਉਹਨਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਹੈ, ਲੋਕ ਮੈਨੂੰ ਪਿਆਰ ਕਰਨ। ਅਤੇ ਮਲਾਣਿਆਂ ਨੇ ਕਾਜ਼ੀਆਂ ਨੇ ਆਖਿਆ ਫਿਰ ਤੈਨੂੰ ਇਸਲਾਮ ਦੀ ਸੇਵਾ ਕਰਨੀ ਚਾਹੀਦੀ। ਉਹਨੇ ਆਖਿਆ ਕਿਵੇਂ ਸੇਵਾ ਕਰਾਂ? ਜਵਾਬ ਮਿਲਿਆ ਕਿ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਦਾ ਦਾਇਰਾ ਵਧਾ ਦੇ, ਐਲਾਨ ਕਰ ਦੇ ਵੀ ਤੇਰੇ ਦੇਸ਼ ਵਿੱਚ ਜਿਹਨੇ ਰਹਿਣਾ ਉਹ ਇਸਲਾਮ ਵਿੱਚ ਆ ਜਾਏ, ਬਾਕੀ ਧਰਮਾਂ ਨੂੰ ਖਤਮ ਕਰ ਦੇ, ਅਤੇ ਕੇਵਲ ਅਤੇ ਇਸਲਾਮ ਵਿੱਚ ਜਿਹੜੇ ਰਹਿਣ ਵਾਲੇ ਲੋਕ ਹੋਣਗੇ ਉਹਨਾਂ ਨੂੰ ਛੱਡੇਗਾ, ਨਹੀਂ ਬਾਕੀ ਧਰਮਾਂ ਦੇ ਲੋਕ ਜਿਹੜੇ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ। ਅਤੇ ਔਰੰਗਜ਼ੇਬ ਨੇ ਇਹਦੇ ਵਾਸਤੇ ਤਲਵਾਰ ਚੁੱਕੀ ਅਤੇ ਡੰਕੇ ਦੀ ਚੋਟ ਨਾਲ ਐਲਾਨ ਕਰ ਦਿੱਤਾ, ਜਿਹਨੇ ਹਿੰਦੁਸਤਾਨ ਵਿੱਚ ਰਹਿਣਾ ਜਾਂ ਤਾਂ ਇਸਲਾਮ ਵਿੱਚ ਆ ਜਾਓ, ਨਹੀਂ ਮੌਤ ਦੇ ਘਾਟ ਉਤਾਰ ਦਿੱਤੇ ਜਾਓਗੇ। ਤਲਵਾਰ ਚੱਲਦੀ ਚੱਲਦੀ ਕਸ਼ਮੀਰ ਦੀ ਧਰਤੀ 'ਤੇ ਪਹੁੰਚੀ। ਕਸ਼ਮੀਰ ਨੂੰ ਕਿਉਂ ਚੁਣਿਆ? ਕਸ਼ਮੀਰੀ ਪੰਡਤਾਂ ਦੀ ਗੱਲ ਇਤਿਹਾਸ ਦੇ ਪੰਨਿਆਂ ਤੋਂ ਸਾਨੂੰ ਸੁਣਨ ਪੜ੍ਹਨ ਨੂੰ ਮਿਲਦੀ ਹੈ, ਕਿਉਂ ਚੁਣਿਆ ਕਸ਼ਮੀਰ ਨੂੰ? ਇਹਦੇ ਪਿੱਛੇ ਕੁਝ ਹੋਰ ਸਲਾਹਕਾਰਾਂ ਦੀ ਦਿੱਤੀ ਹੋਈ ਰਾਏ ਕੰਮ ਕਰਦੀ, ਕਿਉਂਕਿ ਕਸ਼ਮੀਰ ਕੁਦਰਤ ਦਾ ਇੱਕ ਸਵਰਗ ਕਹਿ ਦੇਵਾਂ, ਅਜੂਬਾ ਕਹਿ ਦੇਵਾਂ। ਕੈਨੇਡਾ ਅਮੈਰੀਕਾ ਨੂੰ ਅਸੀਂ ਬਹੁਤ ਚੰਗਾ ਮੰਨਦੇ ਹਾਂ, ਲੇਕਿਨ ਕਸ਼ਮੀਰ ਵਿੱਚ ਜਾ ਕੇ ਲੋਕ ਕਹਿੰਦੇ ਨੇ ਕੈਨੇਡਾ ਅਮੈਰੀਕਾ ਤੋਂ ਇਹ ਘੱਟ ਨਹੀਂ, ਦੁਨੀਆਂ ਦੇ ਅਜੂਬਿਆਂ ਵਿੱਚ ਉਹਨੂੰ ਇੱਕ ਅਜੂਬਾ ਮੰਨਿਆ ਜਾਂਦਾ, ਖੂਬਸੂਰਤੀ। ਅਤੇ ਦੁਨੀਆਂ ਦੀ ਰਿਵਾਇਤਾਂ ਵੀ ਜਿਹੜੀ ਥਾਂ ਚੰਗੀ ਹੋਵੇ ਉੱਥੇ ਲੋਕ ਜਾ ਕੇ ਵੱਸਦੇ ਨੇ, ਵਿਦਵਾਨ ਸੱਜਣੋ ਥਾਂ ਦੀ ਚੋਣ ਕਰਦੇ ਨੇ, ਇਕਾਂਤ ਹੈ, ਫੁੱਲਾਂ ਦੀ ਖੁਸ਼ਬੂ ਹੈ। ਅਤੇ ਹਿੰਦੁਸਤਾਨ ਦੇ ਜਿਹੜੇ ਪੜ੍ਹੇ ਲਿਖੇ ਲੋਕ ਸਨ ਜਿਹਨਾਂ ਨੂੰ ਕਿਹਾ ਜਾਂਦਾ ਪੰਡਿਤ, ਇਹ ਦੋ ਸ਼ਬਦ ਨੇ ਪੰਡਿਤ ਅਤੇ ਬ੍ਰਾਹਮਣ, ਕਈ ਵਾਰੀ ਅਸੀਂ ਇਹਨਾਂ ਦੇ ਇੱਕੋ ਹੀ ਅਰਥ ਕਰਦੇ ਹਾਂ, ਪੰਡਿਤ ਹੈ ਅਤੇ ਬ੍ਰਾਹਮਣ ਹੈ, ਬ੍ਰਾਹਮਣ ਹੈ ਅਤੇ ਪੰਡਿਤ ਹੈ, ਲੇਕਿਨ ਬ੍ਰਾਹਮਣ ਅਤੇ ਪੰਡਿਤ ਵਿੱਚ ਬਹੁਤ ਵੱਡਾ ਭੇਦ ਹੈ। ਬ੍ਰਾਹਮਣ ਇੱਕ ਬਰਾਦਰੀ ਹੈ, ਇੱਕ ਜਾਤ ਹੈ, ਇੱਕ ਕਾਸਟ ਹੈ, ਲੇਕਿਨ ਪੰਡਿਤ ਇੱਕ ਖਿਤਾਬ ਹੈ, ਡਿਗਰੀ ਹੈ, ਸਰਟੀਫਿਕੇਟ ਹੈ। ਜਿਹੜੇ ਲੋਕ ਕਾਂਛੀ ਪੜ੍ਹ ਕੇ ਆਉਂਦੇ ਸਨ, ਕਾਂਛੀ ਵਿੱਚ ਉਹਨਾਂ ਨੂੰ ਪੂਰੀ ਵਿੱਦਿਆ ਕਰਨ ਤੋਂ ਬਾਅਦ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਸੀ ਕਿ ਤੂੰ ਹੁਣ ਪੰਡਿਤ ਹੈ। ਦਸ਼ਮੇਸ਼ ਪਿਤਾ ਮਹਾਰਾਜ ਨੇ ਆਪਣੇ ਕੁਝ ਸਿੱਖਾਂ ਨੂੰ ਕਾਂਛੀ ਵਿੱਚ ਪੜ੍ਹਨ ਵਾਸਤੇ ਤੋਰਿਆ, ਕੁਝ ਸਿੱਖ ਵਿਦਵਾਨਾਂ ਦੇ ਨਾਂ ਨਾਲ ਮੈਂ ਪੰਡਿਤ ਸ਼ਬਦ ਆਪਣੀਆਂ ਅੱਖਾਂ ਨਾਲ ਲਿਖਿਆ ਪੜਿਆ ਹੈ। ਪੰਡਿਤ ਕਰਤਾਰ ਸਿੰਘ ਦਾਖਾ ਬਹੁਤ ਵੱਡਾ ਵਿਦਵਾਨ ਹੈ, ਲੇਕਿਨ ਕਾਂਛੀ ਵਿੱਚ ਪੜ੍ਹ ਕੇ ਗਿਆ ਅਤੇ ਉਹਨੂੰ ਪੰਡਿਤ ਹੋਣ ਦਾ ਖਿਤਾਬ ਮਿਲਿਆ, ਡਿਗਰੀ ਮਿਲੀ। ਅਤੇ ਜਿਹੜੇ ਵਿਦਵਾਨ ਸਨ ਪੜ੍ਹੇ ਲਿਖੇ ਉਹਨਾਂ ਨੇ ਕਸ਼ਮੀਰ ਵਿੱਚ ਰਹਿਣ ਨੂੰ ਤਰਜੀਹ ਦਿੱਤੀ, ਅਤੇ ਔਰੰਗਜ਼ੇਬ ਨੇ ਆਖਿਆ ਮੈਂ ਪੜ੍ਹੇ ਲਿਖੇ ਲੋਕਾਂ ਨੂੰ ਆਪਣੇ ਮਗਰ ਲਾ ਲਵਾਂ, ਮੈਂ ਮਾਰਨੇ ਤਾਂ ਹਾਂ ਨਹੀਂ ਤੂੰ, ਲੇਕਿਨ ਪੜ੍ਹੇ ਲਿਖੇ ਲੋਕਾਂ ਨੂੰ ਮੌਤ ਦੀ ਦਹਿਸ਼ਤ ਦੇ ਕੇ, ਮੌਤ ਦਾ ਡਰਾਬਾ ਦੇ ਕੇ ਵੀ ਨਹੀਂ ਤਾਂ ਮੌਤ ਦੇ ਘਾਟ ਉਤਾਰ ਦਿੱਤੇ ਜਾਓਗੇ, ਨਹੀਂ ਮੇਰੇ ਧਰਮ ਵਿੱਚ ਆ ਜਾਓ। ਉਹਨੇ ਆਖਿਆ ਜੇ ਪੜ੍ਹੇ ਲਿਖੇ ਲੋਕ ਮੌਤ ਦੇ ਡਰ ਤੋਂ ਡਰ ਕੇ ਘਬਰਾ ਕੇ ਮੇਰੇ ਧਰਮ ਵਿੱਚ ਆ ਗਏ ਤਾਂ ਮੇਰਾ ਕੰਮ ਬਹੁਤ ਸੌਖਾ ਹੋ ਜਾਏਗਾ, ਮੈਨੂੰ ਲੋਕ ਮਾਰਨੇ ਨਹੀਂ ਪੈਣਗੇ, ਕਿਉਂਕਿ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਨੇ ਉਹਨਾਂ ਨੂੰ ਬਾਕੀ ਦੇ ਲੋਕ ਫੋਲੋ ਕਰਦੇ ਨੇ, ਪੜ੍ਹੇ ਲਿਖੇ ਲੋਕਾਂ ਤੋਂ ਸੇਧ ਲੈ ਕੇ ਬਾਕੀ ਦੇ ਲੋਕ ਆਪਣੇ ਜੀਵਨ ਦੇ ਫੈਸਲੇ ਕਰਦੇ ਨੇ, ਕਿਉਂਕਿ ਉਹਨਾਂ ਦੇ ਮਨ ਵਿੱਚ ਐਸੀ ਧਾਰਨਾ ਹੁੰਦੀ ਹੈ ਕਿ ਪੜ੍ਹਿਆ ਲਿਖਿਆ ਬੰਦਾ ਜਿਹੜਾ ਵਿਦਵਾਨ ਇਹਨੂੰ ਦੁਨੀਆਂ ਦੀ ਸਮਝ ਹੈ, ਇਹ ਸਾਡੇ ਨਾਲੋਂ ਜਾਗਰੂਕ ਹੈ, ਪੜ੍ਹੇ ਲਿਖਿਆਂ ਦੇ ਲੋਕ ਉਹਨਾਂ ਦੀ ਰੀਸ ਕਰਿਆ ਕਰਦੇ ਨੇ ਤਾਂ ਕਿ ਉਹਨਾਂ ਦਾ ਜੀਵਨ ਵੀ ਚੰਗਾ ਬਣ ਜਾਏ। ਅਤੇ ਹੁਣ ਵਿਦਵਾਨ ਨੇ ਜਿਹੜੇ ਪੰਡਿਤ ਕਸ਼ਮੀਰ ਵਿੱਚ ਰਹਿੰਦੇ ਨੇ, ਔਰੰਗਜ਼ੇਬ ਨੇ ਕਸ਼ਮੀਰ ਦੀ ਧਰਤੀ ਨੂੰ ਚੁਣਿਆ, ਮੈਂ ਨਾ ਪੜ੍ਹੇ ਲਿਖੇ ਲੋਕਾਂ ਨੂੰ ਆਪਣੇ ਧਰਮ ਦੇ ਦਾਇਰੇ ਵਿੱਚ ਲੈ ਕੇ ਆਵਾਂ। ਅਤੇ ਔਰੰਗਜ਼ੇਬ ਦੇ ਜ਼ੁਲਮ ਦੀ ਤਲਵਾਰ ਸੀ ਜਿਹੜੀ ਕਸ਼ਮੀਰੀ ਪੰਡਤਾਂ 'ਤੇ ਚੱਲੀ, ਐਲਾਨ ਕਰਕੇ ਕਹਿ ਦਿੱਤਾ ਜੇ ਆਪਣੀ ਜ਼ਿੰਦਗੀ ਚਾਹੁੰਦੇ ਹੋ ਮੇਰੇ ਧਰਮ ਵਿੱਚ ਆ ਜਾਓ, ਇਸਲਾਮ ਵਿੱਚ ਆ ਜਾਓ, ਨਹੀਂ ਤਾਂ ਤੁਹਾਨੂੰ ਵੀ ਖਤਮ ਕਰ ਦਿੱਤਾ ਜਾਏਗਾ, ਤੁਹਾਡੇ ਧਰਮ ਨੂੰ ਵੀ ਖਤਮ ਕਰ ਦਿੱਤਾ ਜਾਏਗਾ। ਜ਼ੁਲਮ ਦੀ ਤੇਗ ਚੱਲੀ, ਜ਼ਾਲਮ ਨੇ ਆਪਣੀ ਤੇਗ ਨਾਲ ਤਲਵਾਰ ਨਾਲ ਹਿੰਦੂ ਧਰਮ ਦੇ ਤਿਲਕ ਦੇ ਜਿੰਦੂ ਲਾਉਣੇ ਸ਼ੁਰੂ ਕੀਤੇ, ਉਹਨਾਂ ਲੋਕਾਂ ਨੇ ਬੜੇ ਯਤਨ ਕੀਤੇ ਆਪਣਾ ਧਰਮ ਬਚਾਉਣ ਵਾਸਤੇ, ਲੇਕਿਨ ਬੇਵੱਸ ਹੋ ਗਏ, ਮਨ ਵਿੱਚ ਸੋਚਦੇ ਨੇ ਕੌਣ ਸਾਡੇ ਧਰਮ ਦੀ ਰਾਖੀ ਕਰੇਗਾ। ਅਤੇ ਕੁਝ ਸ਼ਰਾਰਤੀ ਲੋਕਾਂ ਨੇ ਉਹਨਾਂ ਨੂੰ ਚੁੱਕ ਵੀ ਦਿੱਤੀ, ਅਤੇ ਉਹਨਾਂ ਦੀ ਬਿਰਬਤਾ ਵਿੱਚੋਂ ਵੀ ਕੁਦਰਤੀ ਤੌਰ 'ਤੇ ਇਹਨਾਂ ਨੂੰ ਖਿਆਲ ਆਇਆ ਕਿ ਸਾਡੇ ਧਰਮ ਦੀ ਰਾਖੀ ਕੇਵਲ ਗੁਰੂ ਨਾਨਕ ਦਾ ਧਰਮ ਕਰੇਗਾ। ਅਤੇ ਉਹ ਕਸ਼ਮੀਰੀ ਪੰਡਿਤ ਇੱਕ ਜਥੇ ਦੀ ਸ਼ਕਲ ਦੇ ਵਿੱਚ, ਇੱਕ ਦਲ ਦੀ ਸ਼ਕਲ ਦੇ ਵਿੱਚ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਕੇ ਜਿਵੇਂ ਉਹਨਾਂ ਨੇ ਬੇਨਤੀ ਕੀਤੀ, ਕਿਉਂਕਿ ਸਮਾਂ 8:10 ਤੱਕ ਹੈ, ਉਹ ਕਸ਼ਮੀਰੀ ਪੰਡਤਾਂ ਨੇ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਪਾਤਸ਼ਾਹ ਸਾਡਾ ਧਰਮ ਖਤਰੇ ਵਿੱਚ ਹੈ, ਸਾਡੇ ਤਿਲਕ ਦੇ ਜਿੰਦੂ ਨੂੰ ਖਤਰਾ ਹੈ, ਸਾਡੇ ਜੀਵਨ ਨੂੰ ਖਤਰਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਕੇ ਕਸ਼ਮੀਰੀ ਪੰਡਤਾਂ ਨੇ ਜਿਵੇਂ ਫਰਿਆਦ ਕੀਤੀ, ਉਹਨਾਂ ਦੇ ਫਰਿਆਦ ਦੇ ਸ਼ਬਦਾਂ ਨੂੰ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ ਆਪਣੇ ਸਾਹਮਣੇ ਇਉਂ ਕਹਿ ਰਿਹਾ।
ਪਾਤਸ਼ਾਹ ਸਾਡਾ ਹਿੰਦੂ ਧਰਮ ਬਚਾਓ ਪਾਤਸ਼ਾਹ
ਅੱਖਾਂ ਵਿੱਚ ਹੰਝੂ ਦਿਲੋਂ ਤਾਹ ਮਾਰ ਦੇ ਅਸਾਂ ਨੂੰ ਬਚਾਓ ਗੁਰਾਂ ਨੂੰ ਪੁਕਾਰ ਦੇ ਅੱਖਾਂ ਵਿੱਚ ਹੰਝੂ ਦਿਲੋਂ ਤਾਹ ਮਾਰ ਦੇ ਅਸਾਂ ਨੂੰ ਬਚਾਓ ਗੁਰਾਂ ਨੂੰ ਪੁਕਾਰ ਦੇ
ਸਾਡੀ ਰਾਖੀ ਕਰੋ ਮੂਰੇ ਆਓ ਪਾਤਸ਼ਾਹ ਸਾਡੀ ਰਾਖੀ ਕਰੋ ਮੂਰੇ ਆਓ ਪਾਤਸ਼ਾਹ ਸਾਡਾ ਹਿੰਦੂ ਧਰਮ ਸਾਡਾ ਹਿੰਦੂ ਧਰਮ ਬਚਾਓ ਪਾਤਸ਼ਾਹ
ਆਖਦਾ ਮਕਾਉਣਾ ਤੁਹਾਡਾ ਖੁਰਾ ਖੋਜ ਹੈ ਸਵਾ ਸਵਾ ਮਨ ਜੰਝੂ ਲਾਉਂਦਾ ਰੋਜ ਹੈ ਆਖਦਾ ਮਕਾਉਣਾ ਤੁਹਾਡਾ ਖੁਰਾ ਖੋਜ ਹੈ ਸਵਾ ਸਵਾ ਮਨ ਜੰਝੂ ਲਾਉਂਦਾ ਰੋਜ ਹੈ ਅਸੀਂ ਦੇਵੀ ਦੇਵਤੇ ਮਨਾ ਕੇ ਥੱਕੇ ਹਾਂ ਪੂਜਾ ਅਤੇ ਹਵਨ ਕਰਾ ਕੇ ਥੱਕੇ ਹਾਂ ਅਸੀਂ ਦੇਵੀ ਦੇਵਤੇ ਮਨਾ ਕੇ ਥੱਕੇ ਹਾਂ ਪੂਜਾ ਅਤੇ ਹਵਨ ਕਰਾ ਕੇ ਥੱਕੇ ਹਾਂ ਤੁਹਾਡੇ ਬਿਨਾਂ ਹੋਰ ਆਸਰਾ ਨਾ ਕੋਈ ਹੈ ਧਰਮ ਬਚਾਓ ਸਾਡੀ ਅਰਜੋਈ ਹੈ ਤੁਹਾਡੇ ਬਿਨਾਂ ਹੋਰ ਆਸਰਾ ਨਾ ਕੋਈ ਹੈ ਧਰਮ ਬਚਾਓ ਸਾਡੀ ਅਰਜੋਈ ਹੈ
ਆਇਆ ਸਵਾਲੀ ਕਰ ਪਾਓ ਪਾਤਸ਼ਾਹ ਆਇਆ ਸਵਾਲੀ ਕਰ ਪਾਓ ਪਾਤਸ਼ਾਹ ਸਾਡਾ ਹਿੰਦੂ ਧਰਮ ਬਚਾਓ ਪਾਤਸ਼ਾਹ
ਜਿਹੜਾ ਚੱਲ ਗੁਰੂ ਦੀ ਸ਼ਰਨ ਆਵੇ ਜੀ ਗੁਰੂ ਉਹਦੇ ਦੁੱਖ ਕਸ਼ਟ ਮੁਕਾਵੇ ਜੀ ਜਿਹੜਾ ਚੱਲ ਗੁਰੂ ਦੀ ਸ਼ਰਨ ਆਵੇ ਜੀ, ਗੁਰੂ ਉਹਦੇ ਦੁੱਖ ਕਸ਼ਟ ਮਕਾਵੇ ਜੀ।
ਇਸ ਦਰ ਦਾ ਸੁਭਾਉ ਪਾਤਸ਼ਾਹ, ਇਹੀ ਇਸ ਦਰ ਦਾ ਸੁਭਾਉ ਪਾਤਸ਼ਾਹ, ਸਾਡਾ ਹਿੰਦੂ ਧਰਮ ਬਚਾਓ ਪਾਤਸ਼ਾਹ, ਸਾਡਾ ਹਿੰਦੂ ਧਰਮ ਬਚਾਓ ਪਾਤਸ਼ਾਹ।
ਆਇਆ ਹੈ ਭਮੱਦੀ ਲੈ ਕੇ ਡਾਡੀ ਆਸ ਨੂੰ, ਹੋਰ ਪੱਕਾ ਕਰੋ ਸਾਡੇ ਵਿਸ਼ਵਾਸ ਨੂੰ। ਆਇਆ ਹੈ ਭਮੱਦੀ ਲੈ ਕੇ ਡਾਡੀ ਆਸ ਨੂੰ, ਹੋਰ ਪੱਕਾ ਕਰੋ ਸਾਡੇ ਵਿਸ਼ਵਾਸ ਨੂੰ। ਸਾਡਾ ਹਿੰਦੂ ਧਰਮ ਬਚਾਓ ਪਾਤਸ਼ਾਹ, ਸਾਡਾ ਹਿੰਦੂ ਧਰਮ ਬਚਾਓ ਪਾਤਸ਼ਾਹ।
ਵੇਖੋ ਕੈਸਾ ਇਤਿਹਾਸ ਹੈ, ਕੈਸਾ ਸਿਧਾਂਤ ਹੈ। ਸਿੱਖੀ ਤਿਲਕ ਨਹੀਂ ਲਾਉਂਦੀ, ਸਿੱਖੀ ਜੰਜੂ ਨਹੀਂ ਪਾਉਂਦੀ, ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾ ਰਹੀ ਹੈ, ਪਾਤਸ਼ਾਹ ਸਾਡੇ ਤਿਲਕ ਦੇ ਜੰਜੂ ਦੀ ਰਾਖੀ ਕਰੋ। ਇਹ ਦੁਨੀਆਂ ਦੇ ਇਤਿਹਾਸ ਵਿੱਚ ਇਹਦਾ ਕੋਈ ਬਦਲ ਨਹੀਂ, ਦੁਨੀਆਂ ਦੇ ਇਤਿਹਾਸ ਵਿੱਚ ਇਹਦਾ ਕੋਈ ਤੋੜ ਨਹੀਂ ਕਿ ਧਰਮ ਕੋਈ ਹੋਰ ਮੁਕਾ ਜਾ ਰਿਹਾ, ਲੇਕਿਨ ਉਹ ਧਰਮ ਹੈ ਜਿਹੜਾ ਆਪਣੀ ਰੱਖਿਆ ਵਾਸਤੇ, ਆਪਣੀ ਹਿਫਾਜ਼ਤ ਵਾਸਤੇ ਕਿਸੇ ਦੂਜੇ ਧਰਮ ਦੇ ਰਹਿਬਰ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ, ਸਾਡੇ ਧਰਮ ਦੀ ਰਾਖੀ ਕਰੋ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਵੇਂ ਉਹ ਧਰਮ ਨੂੰ ਬਚਾਇਆ, ਕਿਵੇਂ ਆਪਣਾ ਬਲੀਦਾਨ ਦਿੱਤਾ, ਇਹ ਵੱਖਰੀ ਗੱਲ ਹੈ ਕਿ ਜਿਸ ਧਰਮ ਨੂੰ ਬਚਾਇਆ ਉਹ ਧਰਮ ਨੇ ਫਿਰ ਸਿੱਖ ਕੌਮ ਦਾ, ਸਿੱਖ ਧਰਮ ਦਾ ਕਿੰਨਾ ਕੁ ਨੁਕਸਾਨ ਕੀਤਾ। ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ, ਚੰਗੇ ਵੀ ਬੰਦੇ ਵਿੱਚੋਂ ਹੁੰਦੇ ਨੇ, ਮਾੜੇ ਵੀ ਬੰਦੇ ਵਿੱਚੋਂ ਹੁੰਦੇ ਨੇ, ਲੇਕਿਨ ਬਹੁ ਗਿਣਤੀ ਲੋਕ ਜਦੋਂ ਸੱਤਾ 'ਤੇ ਕਾਬਜ ਹੋਏ ਉਹਨਾਂ ਨੇ ਸਿੱਖਾਂ 'ਤੇ ਕਿੰਨੇ ਕੁ ਜ਼ੁਲਮ ਕੀਤੇ, ਉਹਨਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਕਿਸ ਰਸਾਤਲ ਤੱਕ ਜਾ ਕੇ ਫੈਸਲੇ ਲਏ। ਇਤਿਹਾਸ ਦਾ ਪੰਨਾ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਕੁਦਰਤੀ ਤੌਰ 'ਤੇ ਮਨ ਭਾਵਕ ਹੋ ਜਾਂਦਾ। ਇੱਕ ਸ਼ਹਿਰ ਦੀਆਂ ਮੈਨੂੰ ਦੋ ਪੰਕਤੀਆਂ ਚੇਤੇ ਆਈਆਂ ਨੇ, ਉਹ ਕਹਿੰਦਾ ਜਿਨ੍ਹੇ ਦੀ ਜ਼ਿੰਦਗੀ ਹਮਨੇ ਲਟਾ ਕੇ ਜਰਬਾ ਘਰ ਆਪਣਾ। ਉਰਦੂ ਹੈ, ਮੈਂ ਪੜ੍ਹਿਆ ਨਹੀਂ, ਹੋ ਸਕਦਾ ਮੇਰਾ ਉਚਾਰਨ ਕਿਤੇ ਗਲਤ ਹੋਵੇ, ਤੁਹਾਡੇ ਵਿੱਚੋਂ ਕੋਈ ਉਰਦੂ ਪੜ੍ਹਿਆ ਹੋਇਆ ਸੱਜਣ ਬੈਠਾ ਹੋਵੇਗਾ, ਕੋਈ ਭੈਣ ਬੈਠੀ ਹੋਵੇਗੀ, ਮੇਰੇ ਉਚਾਰਨ ਦੀ ਗਲਤੀ ਨਾ ਵਿਚਾਰਨੀ, ਕੇਵਲ ਭਾਵਨਾ ਨੂੰ ਸਮਝ ਲੈਣਾ। ਉਹ ਸ਼ਹਿਰ ਕਹਿੰਦਾ ਜਿਹਨੇ ਦੀ ਜ਼ਿੰਦਗੀ ਹਮਨੇ ਲੁਟਾ ਕੇ ਜਰਬ ਘਰ ਆਪਣਾ, ਉਹਨੇ ਅਬ ਦੁਸ਼ਮਣੀ ਹਮਸੇ ਸਿਆਸਤ ਇਸਕੋ ਕਹਿਤੇ ਹੈ। ਜਿਹਦੀ ਜ਼ਿੰਦਗੀ ਬਿਤਾਉਣ ਵਾਸਤੇ ਅਸੀਂ ਆਪਣਾ ਜੀਵਨ ਨਿਸ਼ਾਵਰ ਕਰ ਦਿੱਤਾ, ਅੱਜ ਉਹਨਾਂ ਲੋਕਾਂ ਨੇ ਸਾਡੀ ਕੌਮ ਨੂੰ ਖਤਮ ਕਰਨ ਵਾਸਤੇ ਕੀ ਕੁਝ ਕੀਤਾ। ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾ ਕੇ ਉਹ ਤੋਂ ਜਾਗਰੂਕ ਹੋਣ ਵਾਸਤੇ, ਉਹ ਤੋਂ ਸੁਚੇਤ ਹੋਣ ਵਾਸਤੇ, ਉਹ ਤੋਂ ਅਲਰਟ ਹੋਣ ਵਾਸਤੇ ਆਪ ਸੰਗਤਾਂ ਨੂੰ ਬੇਨਤੀ ਕਰਦਾ ਹੋਇਆ ਆਪਣੇ ਵਿਚਾਰਾਂ ਨੂੰ ਇੱਥੇ ਵਿਸਰਾਮ ਦਿੰਦਾ ਹਾਂ। ਕੱਲ੍ਹ ਨੂੰ ਫਿਰ ਇਸੇ ਕਹਾਣੀ ਨੂੰ ਇਸੇ ਥਾਂ ਤੋਂ ਆਰੰਭ ਕਰਕੇ ਅੱਗੇ ਪੜ੍ਹਨ ਦਾ ਯਤਨ ਕਰਾਂਗੇ, ਕਿਉਂਕਿ ਨਿਯਤ ਕੀਤਾ ਟਾਈਮ ਹੈ ਜਿਹੜਾ 8:10 ਹੋ ਗਏ ਨੇ। ਮੈਂ ਪ੍ਰਬੰਧਕ ਸੱਜਣਾਂ ਦਾ ਇਸ ਗੱਲੋਂ ਧੰਨਵਾਦ ਕਰਦਾ, ਕਿਉਂਕਿ ਦਿਨਾਂ ਦਾ ਫਰਕ ਪੈ ਗਿਆ, ਹਨੇਰਾ ਹੋ ਜਾਂਦਾ। ਆਪ ਦਿਨ ਭਰ ਮਿਹਨਤ ਕਰਨ ਤੋਂ ਬਾਅਦ, ਮੁਸ਼ਕਲ ਕਰਨ ਤੋਂ ਬਾਅਦ, ਹਾਰਡ ਵਰਕ ਕਰਨ ਤੋਂ ਬਾਅਦ ਫਿਰ ਗੁਰੂ ਦਰਬਾਰ ਵਿੱਚ ਪਹੁੰਚਦੇ ਹੋ, ਅਤੇ ਕੁਝ ਸੰਗਤਾਂ ਨੇ ਜਿਹੜੀਆਂ ਬਿਲਕੁਲ ਸਮਾਪਤੀ ਤੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੁੱਖ ਆਸਣ ਨਿੱਜ ਸਥਾਨ 'ਤੇ ਜਾਣ ਤੱਕ ਪਿਆਰ ਨਾਲ ਬੈਠੀਆਂ ਸੇਵਾ ਕਰਦੀਆਂ ਨੇ, ਅਤੇ ਉਸ ਤੋਂ ਬਾਅਦ ਸਾਰੀਆਂ ਵਿਛਾਈਆਂ ਚਾਦਰਾਂ ਇਹਨਾਂ ਦੀ ਸੇਵਾ ਕਰਕੇ ਜਾਂਦੀਆਂ ਨੇ। ਮੈਂ ਪ੍ਰਬੰਧਕਾਂ ਦੇ ਇਸ ਫੈਸਲੇ ਦੀ ਦਾਦ ਦਿੰਦਾ ਹਾਂ, ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਮੇਂ ਦੀ ਨਜ਼ਾਕਤ ਨੂੰ ਮੁੱਕ ਰੱਖ ਕੇ ਠੀਕ ਫੈਸਲਾ ਲਿਆ, ਤਾਂ ਕਿ ਦੀਵਾਨ ਦੀ ਸਮਾਪਤੀ 5-10 ਮਿੰਟ ਪਹਿਲਾਂ ਕਰ ਦਿੱਤੀ ਜਾਏ, ਤਾਂ ਕਿ ਸੇਵਾ ਕਰਨ ਵਾਲੀਆਂ ਸੰਗਤਾਂ ਠੀਕ ਸਮੇਂ 'ਤੇ ਸੇਵਾ ਦਾ ਇਹ ਕਾਰਜ ਕਰਕੇ ਆਪਣੇ ਘਰਾਂ ਵਿੱਚ ਜਾ ਕੇ ਕੁਝ ਸਮਾਂ ਆਰਾਮ ਕਰਕੇ ਫਿਰ ਆਪਣੀਆਂ ਡਿਊਟੀਆਂ 'ਤੇ ਜਾ ਸਕਣ। ਆਪਣੇ ਬਹੁਤ ਪਿਆਰ ਦਿੱਤਾ, ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਤੁਹਾਡੇ ਪਿਆਰ ਦਾ ਮੈਂ ਕਰਜ਼ਦਾਰ ਹਾਂ, ਤੁਹਾਡੇ ਪਿਆਰ ਦਾ ਮੈਂ ਰਿਣੀ ਹਾਂ। ਗੁਰੂ ਕਿਰਪਾ ਕਰੇ ਸਾਡੇ 'ਚ ਇੰਨੀ ਸਮਰੱਥ ਦੇਵੇ ਕਿ ਅਸੀਂ ਤੁਹਾਡੇ ਪਿਆਰ ਦਾ ਕਰਜ਼ਾ ਚੁਕਾ ਸਕੀਏ। ਇੰਨੇ ਸ਼ਬਦ ਪ੍ਰਵਾਨ ਕਰੋ, ਇੱਕ ਵਾਰੀ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ, ਭੁੱਲਾਂ ਚੁੱਕਾਂ ਦੀ ਖਿਮਾ ਕਰਨਾ। ਆਓ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਹਿਣ ਕਰਕੇ ਫਿਰ ਆਪਾਂ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਾਂਗੇ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ सतगुरु मैं पाया, सतगुर ता पाया सहज सेती मन बजियां वादाइयां, राग रतन परवार परियां शब्द गावन आईयां, शब्दो ता गावो हरी केरा मन जिन्नी वसाया, कह नानक आनंद होआ सतगुरु मैं पाया, ए मन मेरिया तू सदा रहो हर नाल रहो तू मन मेरे दुख सब विसारना, अंगीकारो करे तेरा कार्ज सब सवार, सबना गला समरथ स्वामी सुख मनो विसारे, कह नानक मन मेरे सदा रहो हर नाल, साचे साहेबा क्या नहीं कर तेरा, करता तेरे सब किश है जिस दे सो पार, सदा सिफत सलाह तेरी नाम मन वसाव, नाम जिन के मन वसया वाजे शब्द कनेरे, कह नानक सच्चे साहिब क्या नहीं करते, साचा नाम मेरा आधार, सच नाम आधार मेरा जिन भुखा सब गवाया, कर शांत सुख मन आए वसया जिन इच्छा सब पजाई, सदा कुर्बान कीता गुरु बिट हो जिस दी आए वड्याई, कह नानक सुनो संतो शब्द तरो पिया, साचा नाम मेरा आधार वाजे पंची शब्द तिज कर सपागे शब्द वाजे कला जित कर तारिया, पंच दूत तुद वस कीते काल कंटक मारे, हर करम पाया तुद जिनको से नाम हर के लागे, कह नानक तै सुख हो आतित कर अनहद वाज, अनद सुनो वड पागियो सगल मनोरथ पूरे, पार ब्रह्म प्रभ पाया उतरे सगल वसूरे, दुख रोग संताप उतरे सुनी सच्ची बाणी, संत साजन पै सर से पूरे गुर ते जानी, सुनते पुनीत कहते पवित सत गुर रेहा पर पूरे, बिनवंत नानक गुर चरण लागे वाजे अनहद तूरे, सलोक पवन गुरु पानी पिता माता धरत महात, दिवस रात दोहदाई दाया खेले सगल जगत, चंगियाँ बुरियाँ वाचे धर्म दूर, करनी आपो अपनी के नेड़े के दूर, जिन्नी नाम त्याया गए मशक्कत काल, नानक ते मुख उजले केती छुट्टी नाल, जिन्नी नाम त्याया गए मशक्कत काल, नानक ते मुख उजले केती छुट्टी नाल, बोलो वाहेगुरु जी का खालसा वाहेगुरु जी की फतेह, फतेह वाहेगुरु जी का खालसा वाहेगुरु जी की फतेह, फतेह
वाहेगुरु जी का खालसा वाहेगुरु जी की फतेह।